ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸਵਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਜਿਸ ਸਮੇਂ ਦੀ ਆਪ ਜੀ ਬੜੀ ਸ਼ਿੱਦਤ ਨਾਲ ਉਡੀਕ ਕਰਦੇ ਹੋ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਹਾਰੇ ਧਰਮ ਰੱਖਿਅਕ ਮਹਾਨ ਸੈਨਾ ਨਾਇਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਦੇ ਰੂਪ ਵਿੱਚ ਮੀਰੀ ਪੀਰੀ ਦਿਵਸ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਹਨ ਮਨਾਇਆ ਜਾ ਰਿਹਾ। ਇਸ ਵਿਸ਼ੇ 'ਤੇ ਵੀ ਗੁਰਮਤ ਵਿਚਾਰਾਂ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਉਣੀ ਹੈ। ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਜੋਤ ਨੇ ਜੋਤ ਸਰੂਪ ਹੁੰਦਿਆਂ ਦਸਾਂ ਜਾਮਿਆਂ ਦੇ ਵਿੱਚ ਜਿਹੜੀ ਰੂਹਾਨੀ ਬਖਸ਼ਿਸ਼ ਸੰਸਾਰੀ ਜੀਵਾਂ 'ਤੇ ਕੀਤੀ ਹੈ ਉਸ ਨੂੰ ਰਾਜ ਯੋਗ ਮੀਰੀ ਪੀਰੀ ਅਤੇ ਬਾਦਸ਼ਾਹ ਦਰਵੇਸ਼ ਸੰਤ ਸਿਪਾਹੀ ਦਾ ਸਰੂਪ ਮੰਨਿਆ ਗਿਆ। ਭੱਟ ਸਾਹਿਬਾਨ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਹਨ ਉਹਨਾਂ ਨੇ ਸਪਸ਼ਟ ਕੀਤਾ ਕਬ ਕੱਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ। ਗੁਰੂ ਘਰ ਦਾ ਇਹ ਸਿਧਾਂਤ ਹੈ ਕਿ ਮਨੁੱਖਤਾ ਦੇ ਭਲੇ ਵਾਸਤੇ ਸਭ ਤੋਂ ਪਹਿਲਾਂ ਮਨੁੱਖ ਦੇ ਜੀਵਨ ਵਿੱਚ ਗਰੀਬੀ ਭਾਵ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜਿਹੜੇ ਮਸਲੇ ਪਿਆਰ ਦੀ ਭਾਸ਼ਾ ਨਾਲ ਹੱਥ ਜੋੜਿਆਂ ਦਲੀਲ ਨਾਲ ਗੱਲ ਕੀਤਿਆਂ ਨਿਬੜਦੇ ਹੋਣ ਉਹ ਨਿਬੇੜ ਲੈਣੇ ਚਾਹੀਦੇ ਨੇ। ਜੇ ਐਸਾ ਸਮਾਂ ਵੀ ਬਣੇ ਕਿ ਲੋਕ ਪਾਣੀਆਂ 'ਤੇ ਕਬਜ਼ਾ ਕਰ ਲੈਣ, ਘਰਾਂ ਅੰਦਰ ਸਰੋਵਰ ਬੌਲੀਆਂ ਬਣਾ ਕੇ ਸਰਦਾ ਹੋਵੇ ਤਾਂ ਸਾਰ ਲੈਣਾ ਚਾਹੀਦਾ। ਮਨੁੱਖਤਾ ਦੇ ਭਲੇ ਹਿੱਤ ਜੇ ਤੱਤੀ ਤਵੀ 'ਤੇ ਬੈਠ ਕੇ ਸੀਸ ਵਿੱਚ ਰੇਤਾ ਪਵਾ ਕੇ ਦੇਗ ਵਿੱਚ ਵੀ ਉਬਲਣਾ ਪਵੇ, ਜੇ ਇਹਦੇ ਨਾਲ ਸੰਸਾਰੀ ਜੀਵਾਂ ਦੇ ਮਸਲੇ ਹੱਲ ਹੁੰਦੇ ਹੋਣ, ਇਸ ਤਰ੍ਹਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਕੁਰਬਾਨੀ ਆਪਣੀ ਸ਼ਹਾਦਤ ਦਿੱਤੀ ਹੈ। ਪਰ ਜੇ ਇਹ ਸਾਰਾ ਕੁਝ ਕਰਨ ਦੇ ਬਾਅਦ ਵੀ ਜ਼ੁਲਮ ਨੂੰ ਠੱਲ ਨਾ ਪਵੇ, ਵਿਗੜਿਆ ਹੋਇਆ ਭੂਤਿਆ ਹੋਇਆ ਜ਼ਾਲਮ ਉਹਦੇ ਹਿਰਦੇ ਫਿਰ ਵੀ ਨਰਮ ਨਾ ਹੋਣ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਉਹ ਛੇਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੋ ਕਿਰਪਾਨਾਂ ਧਾਰਨ ਕਰਕੇ ਰੂਪਮਾਨ ਕੀਤਾ। ਜਿਵੇਂ ਗੁਰੂ ਨਾਨਕ ਸਾਹਿਬ ਵੀ ਸਪਸ਼ਟ ਕਰ ਗਏ ਸਨ ਕਿ ਜਦੋਂ ਬਾਬਰ ਨੇ ਅਹਿਮਦਾਬਾਦ 'ਤੇ ਹਮਲਾ ਕੀਤਾ, ਬਾਬਰ ਕੇਵਲ ਮੀਰ ਹੈ, ਕੇਵਲ ਬਾਦਸ਼ਾਹ ਹੈ, ਕੇਵਲ ਉਹਦੇ ਕੋਲ ਰਾਜਨੀਤਿਕ ਸੋਚ ਹੈ, ਇਸ ਕਰਕੇ ਉਹ ਅੱਤ ਦਾ ਜ਼ਾਲਮ ਹੈ। ਉਹਨੇ ਬਹੁਤ ਸਾਰਾ ਤਸ਼ੱਦਤ ਬਹੁਤ ਜ਼ੁਲਮ ਕੀਤਾ ਹਿੰਦ ਵਾਸੀਆਂ 'ਤੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਕਾਈ। ਦੂਸਰੇ ਪਾਸੇ ਹਿੰਦੁਸਤਾਨ ਦੇ ਲੋਕ ਕੇਵਲ ਪੀਰਾਂ 'ਤੇ ਹੀ ਵਿਸ਼ਵਾਸ ਰੱਖਦੇ ਸਨ, ਕਦੇ ਉਹਨਾਂ ਨੇ ਸ਼ਸਤਰ ਵਿੱਦਿਆ ਦੇ ਅਭਿਆਸ ਨਾ ਕੀਤੇ, ਕੋਈ ਜੰਗ ਯੁੱਧ ਦੀ ਤਿਆਰੀ ਨਾ ਕੀਤੀ, ਜਦੋਂ ਬਾਬਰ ਮੀਰ ਚੜ ਕੇ ਆਇਆ ਤੇ ਇੱਥੋਂ ਦੇ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ, ਸਾਡੇ ਕੋਲ ਪੀਰ, ਸਾਡੇ ਕੋਲ ਜਿਹੜੀ ਰੂਹਾਨੀ ਸ਼ਕਤੀ, ਬੰਦਗੀ ਕਰਨ ਵਾਲੇ ਮਹਾਂਪੁਰਖ ਹੈਨ, ਅਸੀਂ ਉਹਨਾਂ ਨੂੰ ਇੱਕ ਜਗ੍ਹਾ ਤੇ ਰੋਕ ਕੇ ਬਿਠਾ ਦੇਵਾਂਗੇ ਵੀ ਤੁਸੀਂ ਮਾਲਾ ਫੇਰੋ, ਮੰਤਰ ਪੜੋ, ਫੂਕਾਂ ਮਾਰੋ ਤਾਂ ਕਿ ਬਾਬਰ ਦੀ ਫੌਜ ਅੰਨੀ ਹੋ ਜਾਵੇ, ਬਾਬਰ ਦੀ ਫੌਜ ਲੰਗੜੀ ਹੋ ਜਾਵੇ, ਬਾਬਰ ਦੀ ਫੌਜ ਮਰ ਜਾਵੇ, ਵਾਪਸ ਚਲੀ ਜਾਵੇ। ਪਰ ਸਾਹਿਬ ਕਹਿੰਦੇ ਐਸਾ ਹੋਇਆ ਨਹੀਂ। ਇੱਕ ਪਾਸੇ ਕੇਵਲ ਬਾਬਰ ਮੀਰ ਹੈ, ਦੂਸਰੇ ਪਾਸੇ ਹਿੰਦ ਵਾਸੀ ਕੇਵਲ ਪੀਰਾਂ ਤੇ ਹੀ ਆਪਣੀ ਓਟ ਰੱਖੀ ਬੈਠੇ ਸਨ। ਮੀਰੀ ਵੱਖਰੀ ਸੀ, ਪੀਰੀ ਵੱਖਰੀ ਸੀ, ਫਿਰ ਹੋਇਆ ਕੀ? ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁੱਪ ਕਤਾਣ ਚਲਾਈ, ਓਨੀ ਹਸਤ ਚੜਾਈ, ਬਾਬਰ ਦੀਆਂ ਤੋਪਾਂ ਚੱਲੀਆਂ ਪਰ ਹਿੰਦ ਵਾਸੀ ਜਿਹੜੇ ਬਿਲਕੁਲ ਅਵੇਸਲੇ ਸਨ, ਜਿਨ੍ਹਾਂ ਦਾ ਕੇਵਲ ਧਾਗੇ ਤਵੀਤਾਂ ਤੇ ਜਾਦੂ ਟੂਣਿਆਂ ਤੇ ਜੰਤਰਾਂ ਮੰਤਰਾਂ ਤੇ ਭਰੋਸਾ ਸੀ ਵੀ ਸ਼ਾਇਦ ਫੂਕ ਮਾਰਿਆਂ ਅੱਗ ਲੱਗ ਜਾਵੇਗੀ, ਸਾਡੇ ਮਹਾਂਪੁਰਖ ਮੰਤਰ ਪੜਨਗੇ, ਬਾਬਰ ਦੀ ਫੌਜ ਲੰਗੜੀ ਹੋ ਜਾਵੇਗੀ, ਸਾਹਿਬ ਕਹਿੰਦੇ ਹੋਇਆ ਉਲਟ, ਬਾਬਰ ਦੀਆਂ ਤੋਪਾਂ ਚੱਲੀਆਂ ਤੇ ਇੱਥੋਂ ਦੇ ਲੋਕਾਂ ਦੇ ਸ਼ਸਤਰ ਹੱਥਾਂ ਵਿੱਚ ਹੀ ਚਿੜ ਚੜਾਉਂਦੇ ਰਹਿ ਗਏ, ਕਿਉਂਕਿ ਇਹਨਾਂ ਨੇ ਕਦੇ ਤਿਆਰੀ ਨਹੀਂ ਸੀ ਕੀਤੀ, ਇਹ ਬੜੇ ਅਵੇਸਲੇ ਸਨ, ਸ਼ਸਤਰਹੀਣ ਹੋ ਚੁੱਕੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਰਾਜ ਯੋਗ ਸੰਤ ਸਿਪਾਹੀ ਵਾਲੇ ਗੁਣ ਸਨ, ਇਸੇ ਕਰਕੇ ਉਹਨਾਂ ਨੇ ਇੱਕ ਮੀਰ ਬਾਬਰ ਨੂੰ ਵੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਤੱਕ ਕਹਿ ਦਿੱਤਾ ਸੀ। ਜੇ ਕੇਵਲ ਕੋਈ ਪੀਰ ਹੋਵੇਗਾ ਉਹਦੇ ਵਿੱਚ ਮੀਰੀ ਵਾਲਾ ਗੁਣ ਨਹੀਂ ਹੋਵੇਗਾ, ਉਹ ਤਾਂ ਸਗੋਂ ਕਈ ਵਾਰ ਅਸੀਂ ਵੇਖਦੇ ਹਾਂ ਕਿ ਬਾਬਰ ਵਰਗੇ ਜਿਹੜੇ ਮੀਰ ਨੇ ਉਹਨਾਂ ਦੀ ਕਈ ਵਾਰ ਉਹ ਖੁਸ਼ਾਮਦੀ ਕਰਦੇ ਵੀ ਅਸੀਂ ਤੱਕਦੇ ਹਾਂ। ਪਰ ਸਾਹਿਬ ਨੇ ਜਿੱਥੇ ਬਾਬਰ ਵਰਗੇ ਮੀਰ ਨੂੰ ਖਰੀਆਂ ਖਰੀਆਂ ਸੁਣਾਈਆਂ, ਇਹ ਕਹਿ ਦਿੱਤਾ ਬਾਬਰ ਤੂੰ ਜਾਬਰ ਹੈ, ਬਾਬਰ ਬਸ ਕਰ ਅੱਤ ਹੋ ਗਈ ਹੈ, ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਉੱਥੇ ਜਿਹੜੇ ਕੇਵਲ ਪੀਰ ਸਨ, ਪਖੰਡੀ ਸਨ, ਧਾਗੇ ਤਵੀਤ, ਜਾਦੂ ਟੂਣੇ, ਜੰਤਰ ਮੰਤਰ, ਵਰ ਸਰਾਪ ਤੇ ਜਿਹੜੇ ਟਿਕੇ ਹੋਏ ਸਨ, ਉਹਨਾਂ ਪੀਰਾਂ ਨਾਲ ਵੀ ਗੁਰੂ ਨਾਨਕ ਸਾਹਿਬ ਨੇ ਟੱਕਰ ਲਈ, ਚਾਹੇ ਉਹ ਵਲੀ ਵਰਗਾ ਕੰਧਾਰੀ, ਚਾਹੇ ਉਹ ਹਮਜਾ ਗੌਂਸ ਪੀਰ। ਗਰੀਬ ਨਵਾਜ਼ ਨੇ ਉੱਥੇ ਜਾ ਕੇ ਵੀ ਸਮੇਂ ਦਾ ਜਿਹੜਾ ਸੱਚ ਕਿਹਾ ਤੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਪੀਰ ਅਸਲ ਵਿੱਚ ਪਾਣੀਆਂ ਤੇ ਕਬਜ਼ਾ ਕਰਨ ਵਾਲੇ ਕੰਧਾਰੀ ਵਰਗੇ ਵਲੀ ਨਹੀਂ, ਉਹ ਤਾਂ ਲੋਕਾਂ ਨੂੰ ਪਾਣੀ ਵੰਡਦੇ ਨੇ। ਹਮਜਾ ਗੌਂਸ ਵਰਗੇ ਪੀਰ ਨਹੀਂ ਜਿਹੜੇ ਸਰਾਪ ਦੇ ਕੇ ਪੂਰਾ ਸਿਆਲਕੋਟ ਹੀ ਤਬਾਹ ਕਰਨ ਦੀ ਸੋਚਦੇ ਹੋਣ, ਪੀਰ ਤਾਂ ਉਹ ਹੁੰਦੇ ਨੇ ਜਿਹੜੇ ਆਪਣਾ ਆਪ ਕੁਰਬਾਨ ਕਰਕੇ ਵੀ ਸੰਸਾਰ ਦਾ ਭਲਾ ਮੰਗਣ। ਇਹ ਗੁਣ ਮੀਰੀ ਪੀਰੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਛੇਵੇਂ ਜਾਮੇ ਦੇ ਵਿੱਚ ਆ ਕੇ ਜਦੋਂ ਪ੍ਰਗਟ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼ਹੀਦ ਹੋਣ ਵਾਸਤੇ ਅੰਮ੍ਰਿਤਸਰ ਤੋਂ ਲਾਹੌਰ ਦੀ ਧਰਤੀ ਵੱਲ ਤੁਰੇ ਸਨ, ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੱਚ ਹੁਣ ਇਹਨਾਂ ਨੇ ਸਾਨੂੰ ਜ਼ਰੂਰ ਅਨੇਕਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕਰਨਾ। ਇਸ ਸ਼ਹਾਦਤ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਹੋਵੇਗਾ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੋਣਵੇਂ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਉਣ ਵਾਲੇ ਭਵਿੱਖ ਬਾਰੇ ਸੁਚੇਤ ਕਰਦਿਆਂ ਇਹ ਕਿਹਾ ਸੀ ਕਿ ਸਾਡੇ ਤੋਂ ਬਾਅਦ ਤੁਸੀਂ ਸ਼ਸਤਰ ਧਾਰਨ ਕਰਨੇ, ਘੋੜ ਸਵਾਰੀ, ਧਰਮ ਯੁੱਧ ਲੜਨੇ ਨੇ। ਸਿੱਖ ਇਤਿਹਾਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਤੁਰਨ ਲੱਗਿਆਂ ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵੇ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾ ਨਹੀਂ ਕੋਏ, ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਇਸ ਤੋਂ ਪਹਿਲਾਂ ਇੱਕ ਵਾਰ ਇੱਕ ਸਿੱਖ ਨੇ ਆ ਕੇ ਸ਼ਸਤਰ ਭੇਟ ਕੀਤੇ ਸਨ ਤੇ ਬੇਨਤੀ ਕੀਤੀ ਸੀ, ਪਾਤਸ਼ਾਹ ਆਪਣੇ ਤਨ ਤੇ ਧਾਰਨ ਕਰੋਗੇ? ਤੇ ਉਦੋਂ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਕਹੇ ਸਨ ਕਿ ਅਸੀਂ ਛੇਵੇਂ ਜਾਮੇ ਦੇ ਵਿੱਚ ਸ਼ਸਤਰ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਮੀਰ ਦੀ ਮੀਰੀ ਵਾਲਾ ਗੁਣ, ਅਕਾਲ ਪੁਰਖ ਵਾਹਿਗੁਰੂ ਪੀਰ ਵਾਲਾ ਜਿਹੜਾ ਉਹਦਾ ਪੀਰੀ ਵਾਲਾ ਗੁਣ ਹੈ ਉਹ ਸ਼ਬਦ ਤੇ ਸ਼ਸਤਰਾਂ ਦੇ ਸੁਮੇਲ ਦੁਆਰਾ ਪ੍ਰਗਟ ਕਰਾਂਗੇ। ਜਦੋਂ ਸਤਿਗੁਰੂ ਜੀ ਲਾਹੌਰ ਦੀ ਤੱਤੀ ਤਵੀ ਤੇ ਬੈਠੇ ਸਨ, ਉਸ ਵੇਲੇ ਅੱਤ ਦਾ ਮੁਤਸਬੀ ਸ਼ੇਖ ਬੁਖਾਰੀ, ਜਿਹਨੂੰ ਮੁਰਤਜ਼ਾ ਖਾਨ ਦਾ ਤਖਲਸ ਦੇ ਕੇ ਜਹਾਂਗੀਰ ਵੱਲੋਂ ਨਵਾਜਿਆ ਗਿਆ ਸੀ, ਨਾਮ ਤਾਂ ਇਹਦਾ ਸ਼ੇਖ ਬੁਖਾਰੀ ਸੀ। ਮੁਰਤਜ਼ਾ ਖਾਨ ਦਾ ਅਰਥ ਹੁੰਦਾ ਵੀ ਜਿਹੜੇ ਤੋਂ ਜਿਹੜੀ ਆਸ ਰੱਖੀ ਜਾਵੇ ਉਹ ਆਸ ਪੂਰੀ ਕਰ ਦੇਵੇ, ਤੇ ਉਹਨੂੰ ਇਹ ਲਕਬ ਦੇ ਕੇ ਨਵਾਜਿਆ ਜਾਂਦਾ। ਇਹੀ ਕਾਰਨ ਕਿ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫੱਤਾ, ਸ਼ੇਖ ਬੁਖਾਰੀ ਇਹ ਸਾਰੀ ਚੰਡਾਲ ਚੌਂਕੜੀ ਦੁਸ਼ਟ ਚੌਂਕੜੀ ਸੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ। ਅੱਜ ਦੇ ਸਿੱਖ ਵੀ ਇਹ ਗੱਲ ਸਮਝ ਲੈਣ ਕਿ ਅਸੀਂ ਦੁੱਧ ਲੈ ਕੇ, ਖੀਰ ਲੈ ਕੇ ਤਰਨ ਤਾਰਨ ਸਾਹਿਬ ਗੁਰੂ ਕੇ ਲੰਗਰਾਂ ਵਿੱਚ ਜਾਣਾ, ਸ਼ੇਖ ਫੱਤੇ ਦੀ ਜਗ੍ਹਾ 'ਤੇ ਨਹੀਂ, ਕਿਉਂਕਿ ਇਹ ਸ਼ੇਖ ਫੱਤਾ, ਸ਼ੇਖ ਬੁਖਾਰੀ, ਸ਼ੇਖ ਅਹਿਮਦ ਸਰਹੰਦੀ ਇਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਾਲੇ ਨੇ। ਜਿੱਥੇ ਚੰਦੂ ਵਰਗਿਆਂ ਦਾ, ਬਾਬੇ ਪ੍ਰਿਥੀ ਚੰਦ ਦਾ, ਕਾਨੇ ਵਰਗੇ ਕਵੀਆਂ ਦਾ ਰੋਲ ਹੈ, ਉੱਥੇ ਅੱਤ ਦੇ ਮੁਤਸਬੀ ਮੁਰਤਜ਼ਾ ਖਾਨ ਨੇ ਵੀ ਬੜਾ ਵੱਡਾ ਯੋਗਦਾਨ ਪਾਇਆ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਦੀ ਤੱਤੀ ਤਵੀ 'ਤੇ ਬੈਠੇ ਸਨ, ਇਹਨੇ ਉੱਥੇ ਪਹੁੰਚ ਕੇ ਵੀ ਕਟਾਸ ਕੀਤਾ, ਕਹਿਣ ਲੱਗਾ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਸੱਚ ਦੀ ਆਵਾਜ਼ ਹੈ ਉਹ ਬੜੀ ਬੁਲੰਦ ਹੈ, ਪਰ ਅੱਜ ਇੰਜ ਨਹੀਂ ਲੱਗਦਾ ਵੀ ਜਿਵੇਂ ਚੰਦੂ ਦੀ ਹਵੇਲੀ ਦੀਆਂ ਆ ਜਿਹੜੀਆਂ ਉੱਚੀਆਂ ਕੰਧਾਂ ਨੇ, ਇਹਨਾਂ ਉੱਚੀਆਂ ਕੰਧਾਂ ਦੇ ਅੰਦਰ ਅਸੀਂ ਉਸ ਸੱਚ ਦੀ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ। ਆ ਤੱਤੀ ਥਵੀ ਥੱਲੇ ਜਿਹੜੀਆਂ ਅੱਗ ਦੀਆਂ ਲਪਟਾਂ ਬਲ ਰਹੀਆਂ ਨੇ, ਇੰਜ ਨਹੀਂ ਲੱਗ ਰਿਹਾ ਕਿ ਜਿਵੇਂ ਤੁਹਾਡੀ ਵਿਚਾਰਧਾਰਾ ਇਹਦੇ ਵਿੱਚ ਖਾਮੋਸ਼ ਹੋਈ ਹੋਵੇ। ਮੇਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੁਸੀਂ ਕਿਸੇ ਸਚਿਆਰ ਨੂੰ ਹਵਾਲਾਤ ਵਿੱਚ ਵੀ ਕੈਦ ਕਰ ਸਕਦੇ ਹੋ, ਤੱਤੀ ਤਵੀ 'ਤੇ ਵੀ ਬਿਠਾ ਸਕਦੇ ਹੋ, ਪਰ ਸੱਚ ਇਹ ਹੈ ਕਿ ਸੱਚ ਦੀ ਆਵਾਜ਼ ਨੂੰ ਨਾ ਤਾਂ ਕੈਦ ਕੀਤਾ ਜਾ ਸਕਦਾ, ਨਾ ਸਾੜਿਆ ਜਾ ਸਕਦਾ, ਨਾ ਕੱਟਿਆ ਜਾ ਸਕਦਾ, ਨਾ ਡੋਬਿਆ ਜਾ ਸਕਦਾ। ਸਾਡੀ ਸ਼ਹਾਦਤ ਤੋਂ ਬਾਅਦ ਜਿਹੜੀ ਸਮੇਂ ਨੇ ਕਰਵਟ ਲੈਣੀ ਹੈ, ਉਸ ਲਲਕਾਰ ਦੇ ਅੱਗੇ, ਉਸ ਪਰਵਾਜ਼ ਦੇ ਅੱਗੇ, ਔਰ ਇੱਥੇ ਤੱਕ ਕਿ ਜਦੋਂ ਸਾਡਾ ਛੇਵਾਂ ਰੂਪ ਆਉਣਾ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਹੋਣੀਆਂ ਨੇ, ਉਹਦੇ ਸਾਹਮਣੇ ਨਾ ਤੁਸੀਂ ਖੜੋ ਸਕਣਾ, ਨਾ ਤੁਹਾਡੇ ਇਹ ਅਖੌਤੀ ਜਿਹੜੇ ਦੀਵਾਨ ਚੰਦੂ ਵਰਗੇ ਨੇ, ਅਹਿਲਕਾਰ ਨੇ, ਵੱਡੇ ਵੱਡੇ ਜਰਨੈਲ ਨੇ, ਜਾਂ ਤੁਹਾਡੇ ਸਮੇਂ ਦਾ ਜਿਹੜਾ ਬਾਦਸ਼ਾਹ ਹੈ, ਕੋਈ ਉਹਦੇ ਅੱਗੇ ਖੜੋ ਨਹੀਂ ਸਕੇਗਾ। ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਭਵਿੱਖਤ ਬੋਲ ਕਹੇ ਸਨ, ਕਿਸੇ ਕਵੀ ਨੇ ਉਹਨਾਂ ਨੂੰ ਕਲਮ ਬੰਦ ਕੀਤਾ, ਸਾਹਿਬ ਨੇ ਕਿਹਾ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ। ਆ ਜਿਹੜੇ ਸਰੀਰ ਨੇ ਨਾ, ਇਹਨਾਂ ਨੂੰ ਫੜ ਕੇ ਕੈਦ ਕੀਤਾ ਜਾ ਸਕਦਾ, ਇਹਨਾਂ ਨੂੰ ਰਾਵੀ ਦੇ ਠੰਡੇ ਜਲ ਵਿੱਚ ਡੋਬਿਆ ਜਾ ਸਕਦਾ, ਤੱਤੀ ਤਵੀ 'ਤੇ ਬਿਠਾਇਆ ਜਾ ਸਕਦਾ, ਇਹਨਾਂ ਨੂੰ ਚਾਂਦਨੀ ਚੌਂਕ ਦੋ ਟੁਕੜੇ ਕੀਤੇ ਜਾ ਸਕਦੇ ਨੇ, ਨੀਹਾਂ ਵਿੱਚ ਚਿਣਿਆ ਜਾ ਸਕਦਾ, ਪਰ ਸਰੀਰ ਦੇ ਜਿਹੜਾ ਅੰਦਰ ਬੈਠਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਉਹਨੂੰ ਤੁਸੀਂ ਕੈਦ ਨਹੀਂ ਕਰ ਸਕਦੇ, ਉਹਨੂੰ ਤੁਸੀਂ ਚੀਰ ਨਹੀਂ ਸਕਦੇ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ, ਲੇਕਿਨ ਬਦਲ ਤੇ ਵਕਤ ਕੀ ਲਲਕਾਰ ਕੌਣ ਰੋਕੇਗਾ, ਫਸ਼ੀਲੇ ਆਤਸ਼ੋ ਆਹਨ ਬਹੁਤ ਬੁਲੰਦ ਹੈ ਸਹੀ, ਲੇਕਿਨ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋਏ 1606 ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ ਉਸ ਵੇਲੇ 11 ਕੁ ਸਾਲ ਦੀ ਸੀ, ਕਿਉਂਕਿ 1595 ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ, 11 ਸਾਲ ਦੀ ਕੁੱਲ ਉਮਰ ਹੈ ਤੇ ਉਸ ਵੇਲੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਕਿ ਚਾਰੇ ਪਾਸੇ ਸਹਿਮ ਫੈਲਿਆ ਹੋਇਆ ਸੀ, ਸਨਾਟਾ ਸਾ ਚੁੱਕਾ ਸੀ। ਸਿੱਖ ਕਿਤੇ ਮਾਯੂਸ ਨਾ ਹੋ ਜਾਣ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਹੁਣ ਕੀ ਬਣੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਡੋਲਣ ਨਾ ਦਿੱਤਾ। 11 ਸਾਲ ਦੀ ਉਮਰ ਵਿੱਚ ਗਰੀਬ ਨਵਾਜ ਨੇ ਬੀਰ ਰਸ ਭਰੀਆਂ, ਜੋਸ਼ ਭਰੀਆਂ ਤਕਰੀਰਾਂ ਕੀਤੀਆਂ। ਇੱਥੇ ਤੱਕ ਵੀ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਓ, ਆਮ ਪਿਟਾਵਾਂ ਦੀ ਜਗ੍ਹਾ ਸਮੇਂ ਦੀ ਲੋੜ ਦੇ ਮੁਤਾਬਕ ਜੇ ਵਧੀਆ ਸ਼ਸਤਰ, ਜੇ ਜੰਗੀ ਸਾਜੋ ਸਮਾਨ, ਵਧੀਆ ਹਾਥੀ ਘੋੜੇ ਤੇ ਆਪਣੀਆਂ ਜਵਾਨੀਆਂ ਤੁਸੀਂ ਭੇਟ ਕਰੋਗੇ, ਅਸੀਂ ਤੁਹਾਡੇ ਤੇ ਵਧੇਰੇ ਪ੍ਰਸੰਨ ਹੋਵਾਂਗੇ। ਇਤਿਹਾਸਕਾਰਾਂ ਦੇ ਮੁਤਾਬਕ ਸਤਿਗੁਰੂ ਜੀ ਨੇ ਢਾਡੀਆਂ ਨੂੰ ਮੁਖਾਤਬ ਕੀਤਾ, ਕਵੀਆਂ ਨੂੰ, ਲਿਖਾਰੀਆਂ ਨੂੰ ਮੁਖਾਤਬ ਕੀਤਾ ਕਿ ਤੁਹਾਡੀਆਂ ਕਵਿਤਾਵਾਂ, ਤੁਹਾਡੀਆਂ ਲਿਖਤਾਂ ਸੱਚਮੁੱਚ ਮੋਏ ਹੋਏ ਮਨੁੱਖ ਦੇ ਅੰਦਰ ਜੀਵਨ ਦਾਨ ਭਰ ਸਕਦੀਆਂ ਨੇ। ਸੱਚਮੁੱਚ ਜੇ ਤੁਹਾਡੀਆਂ ਕਲਮਾਂ ਸਾਰਥਕ ਤੌਰ 'ਤੇ ਲਿਖਣਾ ਸ਼ੁਰੂ ਕਰ ਦੇਣ। ਗਰੀਬ ਨਵਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ। ਇੱਕ ਗੱਲ ਸਾਹਮਣੇ ਆਈ ਕਿ ਕੌਮ ਨੂੰ ਜਥੇਬੰਦਕ ਰੂਪ ਵਿੱਚ ਤਿਆਰ ਕਰਨ ਦੀ ਹੁਣ ਮੁੱਢਲੀ ਲੋੜ ਹੈ। ਗਰੀਬ ਨਵਾਜ ਨੇ ਗੁਰਬਾਣੀ ਪਾਠ, ਕੀਰਤਨ, ਕਥਾ ਦੇ ਨਾਲ ਨਾਲ ਗੁਰਸਿੱਖਾਂ ਨੂੰ ਘੋੜ ਸਵਾਰੀ, ਸਸਰ ਵਿਦਿਆ ਦੇ ਅਭਿਆਸ ਕਰਾਉਣੇ ਸ਼ੁਰੂ ਕੀਤੇ। ਬਹਾਦਰ ਬਾਬਾ ਬਿਧੀ ਚੰਦ ਨੂੰ ਭੇਜਿਆ ਕਿ ਸੁਰ ਸਿੰਘ ਨਗਰ ਤੋਂ ਮੀਰ ਨੱਥਾ ਤੇ ਮੀਰ ਅਬਦੁੱਲਾ ਨਾਮੀ ਢਾਡੀ ਬੜੇ ਅਦਬ ਸਤਿਕਾਰ ਸਹਿਤ ਉਹਨਾਂ ਨੂੰ ਲੈ ਕੇ ਆਓ, ਤਾਂ ਕਿ ਹੁਣ ਬੀਰ ਰਸ ਭਰਨ ਵਾਸਤੇ ਗੁਰਬਾਣੀ ਪਾਠ, ਕੀਰਤਨ, ਕਥਾ ਦੇ ਨਾਲ ਨਾਲ ਢਾਡੀ ਵਾਰਾਂ ਦਾ ਵੀ ਗਾਇਨ ਕੀਤਾ ਜਾਵੇਗਾ, ਕਿਉਂਕਿ ਇਹ ਸੰਕਲਪ ਗੁਰੂ ਨਾਨਕ ਸਾਹਿਬ ਜੀ ਦੇ ਗਏ ਸਨ। ਉਹਨਾਂ ਨੇ ਪਰਮਾਤਮਾ ਨੂੰ ਜਦੋਂ ਸਿਮਰਿਆ ਤੇ ਆਪਣੇ ਆਪ ਨੂੰ ਢਾਡੀ ਕਹਿ ਕੇ ਪਰਮਾਤਮਾ ਦੇ ਅੱਗੇ ਪੇਸ਼ ਕੀਤਾ, ਹਉਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸੰਦਾਏ ਦੇ। 5ਵੇਂ ਪਾਤਸ਼ਾਹ ਵੀ ਕਹਿ ਚੁੱਕੇ ਸਨ, ਹਉਂ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ, ਇਹ ਵੀ ਭਗਤੀ ਤੇ ਸ਼ਕਤੀ ਦਾ ਸੁਮੇਲ, ਕਿਉਂਕਿ ਵਾਰਾਂ ਕੇਵਲ ਸੂਰਮਿਆਂ ਦੀਆਂ ਗਾਈਆਂ ਜਾਂਦੀਆਂ ਨੇ। ਗਰੀਬ ਨਵਾਜ ਨੇ ਜਦੋਂ ਇਹ ਪ੍ਰੇਰਨਾ ਕੀਤੀ ਤੇ ਉਸ ਵੇਲੇ ਮੀਰ ਨੱਥਾ ਤੇ ਮੀਰ ਅਬਦੁੱਲਾ ਨੇ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਖੜੋ ਕੇ ਜਿਹੜੀਆਂ ਵਾਰਾਂ ਗਾਈਆਂ, ਉਹਨਾਂ ਪ੍ਰਸਿੱਧ ਵਾਰਾਂ ਦੇ ਵਿੱਚੋਂ ਇੱਕ ਵਾਰ ਐਸੀ ਵੀ ਹੈ ਜਿਹਦੇ ਵਿੱਚ ਜ਼ਿਕਰ ਆਉਂਦਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸਮੇਂ ਦਾ ਬਾਦਸ਼ਾਹ ਜਹਾਂਗੀਰ, ਉਹਦੇ ਕੋਲ ਵੀ ਦਿੱਲੀ ਦਾ ਤਖ਼ਤ ਹੈ, ਪਰ ਤੁਸੀਂ ਉਸ ਤਖ਼ਤ ਨਾਲੋਂ ਵੀ ਉੱਚਾ ਤੇ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਇਆ ਹੈ। ਸਮੇਂ ਦਾ ਬਾਦਸ਼ਾਹ ਜਹਾਂਗੀਰ ਰਾਜ ਤਖ਼ਤ 'ਤੇ ਬੈਠਣ ਲੱਗਿਆਂ ਆਪਣੇ ਗਲ ਵਿੱਚ ਤਲਵਾਰ ਪਾਉਂਦਾ, ਕਿਉਂਕਿ ਤਲਵਾਰ ਰਾਜਨੀਤੀ ਦੀ ਸ਼ਕਤੀ ਦਾ ਵੀ ਪ੍ਰਤੀਕ ਹੈ, ਇੱਕ ਬਾਦਸ਼ਾਹੀ ਦਾ ਚਿੰਨ੍ਹ ਹੈ। ਇੱਕ ਰਾਜੇ ਲਈ ਵੀ ਜ਼ਰੂਰੀ ਹੈ ਕਿ ਉਹ ਜਦੋਂ ਤਖ਼ਤ 'ਤੇ ਬੈਠੇ ਤੇ ਉਹਦੇ ਗਲ ਵਿੱਚ ਸ਼ਸਤਰ ਹੋਵੇ, ਉਹਦੇ ਗਲ ਵਿੱਚ ਤਲਵਾਰ ਹੋਵੇ। ਜਹਾਂਗੀਰ ਜਦੋਂ ਰਾਜ ਤਖ਼ਤ 'ਤੇ ਬੈਠਦਾ ਤੇ ਉਹ ਵੀ ਆਪਣੇ ਸਿਰ 'ਤੇ ਪੱਗ ਬੰਨ੍ਹਦਾ, ਕਿਉਂਕਿ ਪੱਗ ਵੀ ਇੱਜ਼ਤ ਦਾ, ਅਣਖ ਦਾ ਪ੍ਰਤੀਕ ਹੈ, ਰਾਜ ਭਾਗ ਦਾ, ਬਾਦਸ਼ਾਹੀ ਦਾ ਪ੍ਰਤੀਕ ਹੈ। ਪਰ ਦੂਸਰੇ ਪਾਸੇ ਤੁਸੀਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਬਿਰਾਜਮਾਨ ਹੁੰਦੇ ਹੋ, ਤੁਹਾਡੇ ਗਲ ਵਿੱਚ ਇੱਕ ਨਹੀਂ ਸਗੋਂ 2 ਤਲਵਾਰਾਂ ਨੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਨਾ ਕੀਤੀ ਸੀ ਕਿ ਹੁਣ ਸਮਾਂ ਆ ਗਿਆ। ਗੁਰਬਾਣੀ ਯੁੱਗ ਦੇ ਨਾਲ ਨਾਲ ਜਿੱਥੇ ਤੁਸੀਂ ਕੁਰਬਾਨੀ ਯੁੱਗ ਵੇਖਿਆ, ਉੱਥੇ ਹੁਣ ਬਹਾਦਰੀ ਦਾ, ਉੱਥੇ ਹੁਣ ਤੁਸੀਂ ਸ਼ਸਤਰਾਂ ਦਾ ਯੁੱਗ ਵੀ ਵੇਖੋਗੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲ ਵਿੱਚ 2 ਤਲਵਾਰਾਂ, 2 ਕਿਰਪਾਨਾਂ ਪਹਿਨਾਈਆਂ ਸਨ। ਇਹਨਾਂ ਢਾਡੀ ਜਿਹੜੇ ਮੀਰ ਨੱਥਾ ਅਤੇ ਅਬਦੁੱਲਾ ਸਨ, ਬੜੇ ਬੇਬਾਕ ਹੋ ਕੇ ਜਦੋਂ ਸਰੰਗੀ ਦੇ ਉੱਪਰ ਗੱਜ ਫੇਰਿਆ, ਢੱਡ ਵਜਾਈ, ਤੇ ਉੱਚੀ ਬੁਲੰਦ ਆਵਾਜ਼ ਦੇ ਵਿੱਚ ਇਹ ਵਾਰ ਗਾਇਨ ਕੀਤੀ, ਜਿਹਦੇ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ। ਉਹਨਾਂ ਜ਼ਿਕਰ ਕੀਤਾ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰ ਪਾਇਕ ਹੈ, ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਇਕ ਹੈ, ਰਵ ਸੱਸ ਭਏ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਨੱਥਾ ਓ ਅਬਦੁੱਲਾ ਜਸ ਕਯੋ ਬਣਾਇਕ ਹੈ, ਦੋ ਤਲਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਤੇ ਜਿਹੜੀ ਤੁੱਕ ਬਾਰ ਬਾਰ ਉਹ ਰਿਪੀਟ ਕਰਦੇ ਸਨ ਸਥਾਈ ਬਣਾ ਕੇ, ਉਹ ਇਹ ਸੀ ਪੱਗ ਤੇਰੀ ਈ ਜਹਾਂਗੀਰ ਦੀ। ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੁਹਾਡੇ ਤਖ਼ਤ ਦੇ ਸਾਹਮਣੇ, ਜਹਾਂਗੀਰ ਦਾ ਤਖ਼ਤ ਕੀ ਹੈ, ਤੁਹਾਡੀਆਂ ਤਲਵਾਰਾਂ ਦੇ ਸਾਹਮਣੇ ਜਹਾਂਗੀਰ ਦੀ ਤਲਵਾਰ ਕੀ ਹੈ, ਤੇ ਤੁਹਾਡੀ ਸੋਹਣੀ ਦਸਤਾਰ ਸੋਹਣੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਕੀ ਹੈ, ਭਾਵ ਤੁਹਾਡੇ ਸ਼ਾਹੀ ਠਾਠ ਬਾਠ ਦੇ ਅੱਗੇ, ਮੀਰੀ ਪੀਰੀ ਦੇ ਗੁਣ ਅੱਗੇ ਜਹਾਂਗੀਰ ਦੀ ਜਿਹੜੀ ਛਵੀ ਹੈ ਉਹ ਪਤਲੀ ਪੈ ਰਹੀ ਹੈ, ਭਾਵ ਉਹ ਮਾਤ ਪਾ ਰਹੀ ਹੈ, ਭਾਵ ਤੁਸੀਂ ਬੜੀ ਚੜ੍ਹਦੀ ਕਲਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸ਼ਬਦ ਦੀ ਸ਼ਕਤੀ ਜੋ ਪੀਰੀ ਦਾ ਪ੍ਰਤੀਕ ਹੈ ਤੇ ਸ਼ਸਤਰਾਂ ਦੀ ਸ਼ਕਤੀ ਜੋ ਮੀਰੀ ਦਾ ਪ੍ਰਤੀਕ ਹੈ ਇਹ ਗੁਣ ਧਾਰਨ ਕੀਤੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੀਰ ਰਸ ਭਰੀ ਤਕਤੀ ਇਸ ਰੂਹਾਨੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ, ਤਕਰੀਰ ਨੂੰ ਸੁਣ ਕੇ, ਕਹਿੰਦੇ ਇੱਕੋ ਸਮੇਂ 500 ਨੌਜਵਾਨ ਭਰੇ ਦੀਵਾਨ ਵਿੱਚ ਖੜ੍ਹੇ ਹੋਏ, ਕਹਿਣ ਲੱਗੇ ਸਤਿਗੁਰੂ ਜੀ ਅੱਜ ਤੋਂ ਬਾਅਦ ਅਸੀਂ ਤੁਹਾਨੂੰ ਛੱਡ ਕੇ ਹੋਰ ਕਿਧਰੇ ਜਾਣਾ ਕੋਈ ਨਹੀਂ, 6 ਮਹੀਨਿਆਂ ਵਿੱਚ ਇੱਕ ਪੁਸ਼ਾਕ ਤੇ 2 ਵਕਤ ਦਾ ਰੁੱਖਾ ਮਿੱਸਾ, ਜਿਸ ਤਰ੍ਹਾਂ ਦਾ ਲੰਗਰ ਵਿੱਚ ਪ੍ਰਸ਼ਾਦਾ ਤਿਆਰ ਹੋਵੇਗਾ ਅਸੀਂ ਛੱਕ ਕੇ ਗੁਜ਼ਾਰਾ ਕਰਿਆ ਕਰਾਂਗੇ। ਗਰੀਬ ਨਵਾਜ਼ ਸਤਿਗੁਰੂ ਜੀ, ਇਹ ਤਨ ਦੇ ਠੀਕਰੇ ਅੱਜ ਤੋਂ ਅਸੀਂ ਤੁਹਾਨੂੰ ਅਰਪਣ ਕੀਤੇ ਨੇ, ਭਾਵੇਂ ਹੱਥਾਂ ਵਿੱਚ ਝਾੜੂ ਪਕੜਾ ਦਿਓ, ਭਾਵੇਂ ਹੱਥਾਂ ਦੇ ਵਿੱਚ ਕੜਛੀ ਬਾਲਟੀ ਪਕੜਾ ਕੇ ਲੰਗਰ ਵਰਤਾਉਣ ਦੀ ਸੇਵਾ ਵਿੱਚ ਲਾ ਦਿਓ, ਤੇ ਚਾਹੇ ਘੋੜ ਸਵਾਰ ਬਣਾ ਕੇ, ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਕੇ ਵੈਰੀ ਦੇ ਦਲ ਨਾਲ ਮੁਕਾਬਲਾ ਕਰਨ ਲਈ ਤੋਰ ਦਿਓ, ਅੱਜ ਤੋਂ ਬਾਅਦ ਅਸੀਂ ਕਦੇ ਇਨਕਾਰ ਨਹੀਂ ਕਰਾਂਗੇ। ਇਹੀ ਕਾਰਨ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਧਰਮ ਯੁੱਧ ਲੜੇ, ਕਦੇ ਅਬਦੁੱਲਾ ਖਾਂ ਚੜ੍ਹ ਕੇ ਆਉਂਦਾ, ਕਦੇ ਮੁਗਲਸ ਖਾਂ ਚੜ੍ਹ ਕੇ ਆਉਂਦਾ, ਕਦੇ ਲਲਾ ਬੇਗ ਕਮਰ ਬੇਗ, ਕਦੇ ਕਾਲੇ ਖਾਂ ਪੈਂਦੇ ਖਾਂ। ਗਰੀਬ ਨਵਾਜ਼ ਨੇ ਹਰ ਧਰਮ ਯੁੱਧ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਫਤਿਹ ਹਾਸਲ ਕੀਤੀ ਤੇ ਦੱਸ ਦਿੱਤਾ ਕਿ ਜਿੱਥੇ 5ਵੇਂ ਜਾਮੇ ਵਿੱਚ ਅਸੀਂ ਸ਼ਾਂਤਮਈ ਢੰਗ ਨਾਲ ਸ਼ਹਾਦਤ ਦੇ ਕੇ ਸੰਸਾਰ ਨੂੰ ਦੱਸ ਸਕਦੇ ਹਾਂ ਕਿ ਸ਼ਾਂਤੀ ਦੀ ਹੱਦ ਕਿੱਥੇ ਤੱਕ ਹੈ, ਇਸ ਸ਼ਾਂਤੀ ਨੂੰ ਕੋਈ ਕਾਇਰਤਾ, ਬੁਝਦਲੀ ਜਾਂ ਕਮਜ਼ੋਰੀ ਨਾ ਸਮਝ ਲਵੇ। 6ਵੇਂ ਜਾਮੇ ਵਿੱਚ ਫਿਰ ਬਹਾਦਰੀ ਦੀ ਹੱਦ ਵਿਖਾਈ, ਚਾਹੇ ਮੁਗਲਸ ਖਾਂ 7,000 ਸੈਨਾ ਲੈ ਕੇ ਆਇਆ, ਅਬਦੁੱਲਾ ਖਾਂ 15,000, ਲੱਲਾ ਬੇਗ ਤੇ ਕਮਰ ਬੇਗ 35,000 ਸੈਨਾ ਲੈ ਕੇ ਆਏ, ਹੱਥੀਂ ਪਾਲਿਆ ਨਮਕ ਹਰਾਮ ਪੈਂਦੇ ਖਾਂ 75,000 ਦੇ ਕਰੀਬ ਸੈਨਾ ਲੈ ਕੇ ਆਇਆ, ਯੁੱਧ ਦਾ ਅਸਥਾਨ ਭਾਵੇਂ ਲੋਹਗੜ੍ਹ, ਭਾਵੇਂ ਸ੍ਰੀ ਹਰਗੋਬਿੰਦਪੁਰ, ਚਾਹੇ ਗੁਰੂਸਰ ਮਹਿਰਾਜ, ਚਾਹੇ ਕਰਤਾਰਪੁਰ ਸੀ, ਸੰਸਾਰ ਨੇ ਵੇਖਿਆ, ਤਵਾਰੀਕ ਇਸ ਗੱਲ ਦੀ ਗਵਾਹੀ ਦਿੰਦੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜਰਨੈਲ ਜਿਉਂਦਾ ਵਾਪਸ ਨਹੀਂ ਜਾਣ ਦਿੱਤਾ। ਦੱਸ ਦਿੱਤਾ ਕਿ ਲੋਕੀ ਪੀਸ ਸ਼ਾਂਤੀ ਦੀ ਗੱਲ ਕਰਦੇ ਨੇ, ਆ ਵੇਖੋ ਕੋਈ ਸਿਰ ਵਿੱਚ ਰੇਤ ਵੀ ਪਾਈ ਜਾਵੇ, ਥੱਲੇ ਅੱਗ ਵੀ ਬਾਲੀ ਜਾਵੇ, ਬੇਗ ਵਿੱਚ ਉਬਾਲੀ ਜਾਵੇ, ਅਸੀਂ ਸ਼ਾਂਤੀ ਫਿਰ ਵੀ ਰੱਖੀ ਹੈ, ਪਰ ਕਦੇ ਕੋਈ ਇਹਨੂੰ ਕਮਜ਼ੋਰੀ ਨਾ ਸਮਝੇ। ਹੁਣ 6ਵੇਂ ਜਾਮੇ ਦੇ ਵਿੱਚ ਬਹਾਦਰੀ ਦੀ ਹੱਦ ਵੇਖੋ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਤਲਵਾਰਾਂ ਧਾਰਨ ਕੀਤੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਹੋਈ, ਗੁਰਬਾਣੀ ਪਾਠ ਕੀਰਤਨ ਕਥਾ ਦੇ ਨਾਲ ਨਾਲ ਸਾਹਿਬ ਨੇ ਢਾਡੀ ਵਾਰਾਂ ਦਾ ਆਗਾਜ਼ ਕਰਵਾਇਆ। ਇਹ ਇਸੇ ਤਰ੍ਹਾਂ ਸੀ ਕਿ ਜਿਵੇਂ ਪਾਣੀ ਪਹਾੜਾਂ ਦਾ ਸੀਨਾ ਚੀਰ ਕੇ ਇੱਕ ਪ੍ਰਵਾਹ ਦੇ ਰੂਪ ਵਿੱਚ ਵਗ ਕੇ ਮੈਦਾਨੀ ਇਲਾਕੇ ਵਿੱਚ ਜਾ ਕੇ ਦਰਿਆ ਬਣਨਾ ਚਾਹੁੰਦਾ ਹੈ, ਤੇ ਉਹਦੇ ਅੱਗੇ
ਕੋਈ ਚਟਾਨ ਉਹਦੇ ਅੱਗੇ ਕੋਈ ਰੋਕ ਖੜੀ ਕਰਨ ਦਾ ਯਤਨ ਕਰੇ, ਉਹ ਪਾਣੀ ਉਸ ਚਟਾਨ ਦੇ ਉੱਪਰੋਂ ਦੀ ਜਦੋਂ ਡਿੱਗਦਾ ਤੇ ਉਹਦਾ ਪ੍ਰਵਾਹ ਵੀ ਤੇਜ਼ ਹੋ ਜਾਂਦਾ ਤੇ ਇੱਕ ਆਬਸ਼ਰ ਜਦੋਂ ਜ਼ੋਰ ਦੀ ਆਵਾਜ਼ ਵੀ ਆਉਂਦੀ ਹੈ, ਮਨੋਰਥ ਇੱਕੋ ਹੀ ਹੈ ਕਿ ਉਹ ਪ੍ਰਵਾਣੀ ਜਿਹੜਾ ਪਾਣੀ ਸੀ ਬੜੇ ਆਪਣੇ ਪ੍ਰਵਾਹ ਦੇ ਨਾਲ ਆਪਣੇ ਸੌ ਸਾਗਰ ਵੱਲ ਵੱਧਦਾ ਜਾ ਰਿਹਾ ਸੀ, ਪਰ ਜਦੋਂ ਕਿਸੇ ਨੇ ਰੋਕ ਪਾਈ ਤੇ ਉਸ ਪਾਣੀ ਵਿੱਚ ਤੇਜ਼ੀ ਵੀ ਆਈ, ਉਹਦੀ ਇੱਕ ਆਵਾਜ਼ ਖੜਾਕ ਵੀ ਆਇਆ, ਉਹਦਾ ਆਬਸ਼ਰ ਰੂਪ ਵੀ ਬਣਿਆ, ਪਰ ਮਨੋਰਥ ਹੁਣ ਵੀ ਉਹਦਾ ਜਾ ਕੇ ਸੌ ਸਾਗਰ ਵਿੱਚ ਲੀਨ ਹੋਣਾ ਹੈ। ਜਿਵੇਂ ਇੱਕ ਡਾਕਟਰ ਇੱਕ ਜ਼ਖਮ ਨੂੰ ਠੀਕ ਕਰਨ ਵਾਸਤੇ ਪਹਿਲਾਂ ਮਲਮ ਪੱਟੀ ਲਾਉਂਦਾ, ਪਰ ਜਦੋਂ ਉਹਨੂੰ ਪਤਾ ਲੱਗੇ ਕਿ ਮਲਮ ਪੱਟੀ ਨਾਲ ਜ਼ਖਮ ਠੀਕ ਹੋਣ ਦੀ ਬਜਾਏ ਇਹ ਵਿਗੜਦਾ ਜਾ ਰਿਹਾ, ਨਸੂਰ ਬਣਦਾ ਜਾ ਰਿਹਾ, ਫਿਰ ਉਹੀਓ ਡਾਕਟਰ ਆਪਣੇ ਤਨ 'ਤੇ ਨਕਾਬ ਪਹਿਨ ਕੇ ਹੱਥਾਂ ਵਿੱਚ ਨਸਤਰ ਪਕੜ ਕੇ ਓਪਰੇਸ਼ਨ ਥੀਏਟਰ ਵੱਲ ਜਾਂਦਾ ਅਤੇ ਮਰੀਜ਼ ਨੂੰ ਉੱਥੇ ਪਹੁੰਚਾ ਕੇ ਫਿਰ ਉਸੇ ਜ਼ਖਮ ਦਾ ਓਪਰੇਸ਼ਨ ਕੀਤਾ ਜਾਂਦਾ। ਮਰੀਜ਼ ਵੀ ਜੇ ਸਿਆਣਾ ਹੋਵੇ ਤਾਂ ਉਹ ਸਮਝਦਾ ਡਾਕਟਰ ਤਾਂ ਉਹੀ ਹੈ, ਇਹਦਾ ਮਤਲਬ ਵੀ ਜ਼ਖਮ ਨੂੰ ਠੀਕ ਕਰਨਾ, ਪਰ ਪਹਿਲਾਂ ਮਲਮ ਪੱਟੀ ਲਾਈ ਗਈ ਪਰ ਮਲਮ ਪੱਟੀ ਨਾਲ ਜ਼ਖਮ ਠੀਕ ਨਹੀਂ ਹੋਇਆ, ਹੁਣ ਜ਼ਰੂਰੀ ਸੀ ਕਿ ਓਪਰੇਟ ਕੀਤਾ ਜਾਵੇ। ਅਤੇ ਉਸੇ ਡਾਕਟਰ ਨੇ ਫਿਰ ਹੱਥਾਂ ਵਿੱਚ ਨਸਤਰ ਪਕੜ ਕੇ ਉਸ ਜ਼ਖਮ ਨੂੰ ਓਪਰੇਟ ਕਰਕੇ ਠੀਕ ਕਰਨ ਦਾ ਯਤਨ ਕੀਤਾ। ਇਸੇ ਕਰਕੇ ਕਿਸੇ ਕਵੀ ਨੇ ਕਿਹਾ ਕਿ ਉਂਝ ਤਾਂ ਦੁਨੀਆਂ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ ਵਿੱਚ ਵਾਧਾ ਇਹ ਕਿ ਤੇਰੇ ਨੇ ਸ਼ਸਤਰ, ਇਹਨਾਂ ਸ਼ਸਤਰਾਂ 'ਤੇ ਹੱਕ ਹੈ ਸਾਰਿਆਂ ਦਾ, ਇਕੱਲੇ ਤੇਰੇ ਨਾ ਮੇਰੇ ਨੇ ਸ਼ਸਤਰ, ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ, ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ, ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ, ਧਰਮ ਦੀ ਧੁਜਾ ਦੇ ਫਰੇਰੇ ਨੇ ਸ਼ਸਤਰ, ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਂਹੀਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਸਤਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਹ ਰੂਪ ਸੰਸਾਰ ਨੇ ਵੇਖਿਆ, ਬਹੁਤ ਸਾਰੇ ਇਤਿਹਾਸਕਾਰ ਵੀ ਉਕਾਈ ਖਾ ਗਏ, ਕਈਆਂ ਨੂੰ ਭੁਲੇਖਾ ਵੀ ਲੱਗਾ ਕਿ ਸ਼ਾਇਦ ਕੋਈ ਬਦਲਾਵ ਆਇਆ, ਪਰ ਜਦੋਂ ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰ ਰਹੇ ਸਨ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਹਿਲਾਂ ਸਮਝਾ ਗਏ ਸਨ, ਭਾਈ ਗੁਰਦਾਸ ਜੀ ਨੇ ਜਿਹੜੇ ਲੋਕਾਂ ਨੇ ਸ਼ੰਕੇ ਕੀਤੇ ਉਹਨਾਂ ਦੀ ਨਿਵਿਰਤੀ ਬੜੇ ਸੁੰਦਰ ਢੰਗ ਨਾਲ ਕੀਤੀ, ਜਿਹੜੇ ਕਹਿ ਰਹੇ ਸਨ ਕਿ ਵੇਖੋ ਪਹਿਲਾਂ ਪੰਜ ਪਾਤਸ਼ਾਹੀਆਂ ਧਰਮਸ਼ਾਲਾ ਵਿੱਚ ਬੈਠ ਕੇ ਗੁਰੂ ਘਰ ਬੈਠ ਕੇ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਪਰ ਹੁਣ ਛੇਵੇਂ ਪਾਤਸ਼ਾਹ ਬਾਰੇ ਸੁਣੀਦਾ ਵੀ ਇਹ ਇੱਕ ਜਗ੍ਹਾ 'ਤੇ ਟਿਕ ਕੇ ਬੈਠਦੇ ਨਹੀਂ। ਪਹਿਲਾਂ ਰਾਜੇ ਮਹਾਰਾਜੇ ਅਕਬਰ ਵਰਗੇ ਦਰਸ਼ਨ ਕਰਨ ਆਉਂਦੇ ਸਨ, ਪਰ ਹੁਣ ਸੁਣੀਦਾ ਕਿ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਲੋਕ ਸ਼ੰਕੇ ਕਰ ਰਹੇ ਸਨ ਕਿ ਪਹਿਲਾਂ ਤਾਂ ਸੰਗਤਾਂ ਹੁੰਮ ਹੁਮਾ ਕੇ ਆਉਂਦੀਆਂ ਸਨ, ਕਿਤੇ ਥਾਂ ਨਹੀਂ ਸੀ ਲੱਭਦੀ, ਹੁਣ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਘੋੜ ਸਵਾਰੀ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਸਿੱਖਾਂ ਨੂੰ ਸ਼ਸਤਰ ਵਿੱਦਿਆ ਦੇ ਅਭਿਆਸ ਕਰਾਉਂਦੇ ਨੇ। ਪਹਿਲਾਂ ਮੰਜੀ ਸਾਹਿਬ ਬੈਠ ਕੇ ਗੁਰਬਾਣੀ ਦੀ ਕਥਾ ਸੁਣਾਉਂਦੇ ਸਨ, ਹੁਣ ਗੁਰਬਾਣੀ ਕਥਾ ਦੇ ਨਾਲ ਨਾਲ ਢਾਡੀ ਵਾਰਾਂ ਦਾ ਵੀ ਆਗਾਜ਼ ਹੋਇਆ। ਜਦੋਂ ਇਹ ਸਾਰਾ ਕੁਝ ਭਾਈ ਗੁਰਦਾਸ ਜੀ ਨੇ ਸੁਣਿਆ ਤੇ ਉਹਨਾਂ ਨੇ ਇੱਕ ਪੌੜੀ ਵਿੱਚ ਅੰਕਿਤ ਵੀ ਕੀਤਾ ਵੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਅੱਧੀ ਪੰਕਤੀ ਵਿੱਚ ਕਿ ਪੰਜ ਪਾਤਸ਼ਾਹੀਆਂ ਤਾਂ ਕੀ ਹੁੰਦਾ ਰਿਹਾ ਤੇ ਛੇਵੇਂ ਪਾਤਸ਼ਾਹ ਹੁਣ ਕੀ ਕਰ ਰਹੇ ਨੇ। ਭਾਈ ਗੁਰਦਾਸ ਜੀ ਨੇ ਸੁਣਿਆ, ਉਹਨਾਂ ਸੁਣਿਆ ਕਿ ਲੋਕ ਕਹਿ ਰਹੇ ਨੇ ਧਰਮਸ਼ਾਲ ਕਰ ਬਹੀ ਦਾ ਇੱਕਤ ਥਾਂ ਨਾ ਟਿਕਿਆ ਟਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮੈਲ ਨਾ ਪਾਬੰਦੀ ਨੱਠਾ ਫਿਰੇ ਨਾ ਡਰੈ ਡਰਾਇਆ, ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ, ਬਾਣੀ ਕਰ ਸੁਣ ਗਾਵੰਦਾ ਕਥੈ ਨਾ ਸੁਣੈ ਨਾ ਗਾਵ ਸੁਣਾਇਆ। ਕਹਿੰਦੇ ਹੁਣ ਪਤਾ ਲੱਗਾ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ। ਜਦੋਂ ਭਾਈ ਗੁਰਦਾਸ ਜੀ ਨੇ ਸੁਣਿਆ ਤੇ ਉਹ ਗੁਰੂ ਦੇ ਸੱਚੇ ਸੁੱਚੇ ਸਿੱਖ ਸਨ, ਉਹਨਾਂ ਨੇ ਅੱਗੋਂ ਬੜੇ ਪਿਆਰ ਨਾਲ ਸਮਝਾਇਆ, ਕਹਿਣ ਲੱਗੇ ਹੁਣ ਸਮਾਂ ਹੀ ਐਸਾ ਹੈ। ਉਹਨਾਂ ਨੇ ਪ੍ਰੇਰਨਾ ਕੀਤੀ, ਕਹਿਣ ਲੱਗੇ ਜਿਵੇਂ ਕਿਸੇ ਮਨੁੱਖ ਦੇ ਅੰਦਰ ਚਾਹਤ ਹੋਵੇ ਵੀ ਮੈਂ ਪਾਣੀ ਪੀਣਾ, ਮੇਰੀ ਪਿਆਸ ਬੁਝੇ, ਉਹ ਪਾਣੀ ਦੀ ਭਾਲ ਵਾਸਤੇ ਤੁਰੇ, ਦੂਰ ਤੱਕ ਤੁਰਦਿਆਂ ਤੁਰਦਿਆਂ ਉਹਨੂੰ ਇੱਕ ਆਸ ਬੱਝੇ ਵੀ ਇੱਕ ਖੂਹ ਨਜ਼ਰ ਆਵੇ, ਉਹ ਖੂਹ ਦੇ ਕੋਲ ਜਾ ਕੇ ਕੀ ਤੱਕਦਾ ਕਿ ਖੂਹ ਦੇ ਨੇੜੇ ਇੱਕ ਬਾਲਟੀ ਵੀ ਪਈ ਹੈ, ਇੱਕ ਲੱਜ ਰੱਸਾ ਵੀ ਪਿਆ। ਉਹ ਕਵੇ ਵੀ ਮੈਂ ਖੂਹ ਨੂੰ ਮੱਥਾ ਟੇਕੀ ਜਾਵਾਂ, ਹੱਥ ਜੋੜੀ ਜਾਵਾਂ, ਮਿੰਨਤਾਂ ਕਰਾਂ, ਲੱਜ ਜੀ ਬਾਲਟੀ ਜੀ ਮੈਨੂੰ ਪੀਣ ਵਾਸਤੇ ਪਾਣੀ ਦੇ ਦਿਓ। ਕਹਿਣ ਲੱਗੇ ਇਵੇਂ ਨਹੀਂ, ਉਸ ਬਾਲਟੀ ਦੇ ਗਲ ਨੂੰ ਰੱਸਾ ਬੰਨ ਕੇ ਉਹਨੂੰ ਖੂਹ ਵਿੱਚ ਲਮਕਾਇਆ, ਪੀਣ ਵਾਸਤੇ ਪਾਣੀ ਮਿਲਦਾ ਹੈ। ਜੇ ਸੱਪ ਦੇ ਸਿਰ ਵਿੱਚੋਂ ਮਣੀ ਲੈਣੀ ਹੋਵੇ ਤੇ ਕਦੇ ਹੱਥ ਜੋੜਿਆ, ਉਹ ਹੱਸ ਕੇ ਖੁਸ਼ ਹੋ ਕੇ ਨਹੀਂ ਦਿੰਦਾ, ਉਹਦੀ ਸਿਰੀ ਫੇਂਕ ਕੇ ਉਹਦੇ ਵਿੱਚੋਂ ਮਣੀ ਪ੍ਰਾਪਤ ਕੀਤੀ ਜਾਂਦੀ ਹੈ। ਜੇ ਕਿਸੇ ਨੇ ਇੱਛਾ ਕਰਨੀ ਹੋਵੇ, ਮੈਂ ਨਾਰੀਅਲ ਦੀ ਗਿਰੀ ਖਾਣੀ ਹੈ ਤੇ ਨਾਰੀਅਲ ਦਾ ਮੂੰਹ ਭੰਨਣਾ ਪੈਂਦਾ, ਤਿਲਾਂ ਨੂੰ ਕਹਾਣੀ ਦੇ ਰੂਪ ਵਿੱਚ ਪੀੜ ਪੀੜ ਕੇ ਜਦੋਂ ਤੇਲ ਕੱਢੀਦਾ ਤੇ ਫਿਰ ਕਿਸੇ ਦੀਵੇ ਵਿੱਚ ਪੈ ਕੇ ਉਹ ਸੰਸਾਰ ਨੂੰ ਰੋਸ਼ਨ ਕਰਦਾ। ਭਾਈ ਗੁਰਦਾਸ ਜੀ ਨੇ ਇਹ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਵੇਂ ਲੋਹੇ ਨੂੰ ਸਿੱਧਾ ਕਰਨ ਵਾਸਤੇ ਵਿਧਾਨ ਦੀ ਸੱਟ ਮਾਰੀ ਦੀ ਹੈ, ਇਸੇ ਤਰ੍ਹਾਂ ਵਿਗੜੇ ਤਿਗੜੇ ਜਿਹੜੇ ਹੱਥ ਜੋੜਿਆਂ ਵੀ ਨਾ ਸਮਝਣ, ਫਿਰ ਜੇ ਉਹਨਾਂ ਦੇ ਪੈਰ ਵੀ ਤੋੜਨੇ ਪੈਣ ਤੇ ਇਹ ਪਰਮ ਧਰਮ ਹੈ। ਕਿਉਂਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤੇ ਜਿਵੇਂ ਲੋਹੇ ਨੂੰ ਸਿੱਧਾ ਕਰਨ ਵਾਸਤੇ ਵਿਧਾਨ ਦੀ ਸੱਟ ਮਾਰਨੀ ਜ਼ਰੂਰੀ ਹੈ, ਇਵੇਂ ਵਿਗੜਿਆਂ ਤਿਗੜਿਆਂ ਦਾ ਫਿਰ ਡੰਡਾ ਪੀਰ ਹੁੰਦਾ ਹੈ। ਉੱਥੇ ਭਾਈ ਗੁਰਦਾਸ ਜੀ ਨੇ ਦਲੀਲ ਦੇ ਕੇ ਸਮਝਾਇਆ, ਕਹਿਣ ਲੱਗੇ ਜਿਉਂ ਕਰ ਖੂਹੋਂ ਨਿਕਲੈ ਗੱਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੇ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਬੇਮੁੱਖਾਂ ਲੋਹਾ ਸਾਧੀ ਹੈ ਵਗਦੀ ਵਧਾਣੀ। ਕਹਿਣ ਲੱਗੇ ਬੇਮੁੱਖਾਂ ਨੂੰ ਤੇ ਲੋਹੇ ਨੂੰ ਸਿੱਧਾ ਕਰਨਾ ਹੋਵੇ ਤੇ ਵਿਧਾਨ ਦੀ ਸੱਟ ਮਾਰਨੀ ਪੈਂਦੀ ਹੈ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਮੀਰੀ ਪੀਰੀ ਦਾ ਸ਼ਮੇਲ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਤੇਗ ਬਹਾਦਰੀ ਦਾ ਲਕਬ ਧਾਰਨ ਕਰਕੇ ਚਾਂਦਨੀ ਚੌਂਕ ਵਿੱਚ ਕਿਹਾ ਸੀ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਛੋਟੀਆਂ ਵੱਡੀਆਂ ਧਰਮ ਜੰਗਾਂ ਲੜ ਕੇ ਇਸ ਦੇਸ਼ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਇਆ ਤੇ ਸਮੇਂ ਸਮੇਂ ਜਿਹੜੇ ਦੁਸ਼ਟ ਸਨ, ਚਾਹੇ ਉਹ ਆਪਣੇ ਹਿੰਦ ਵਾਸੀ ਸਨ ਚਾਹੇ ਬਾਹਰੋਂ ਹਮਲਾਵਰ ਬਣ ਕੇ ਆਏ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਸ਼ਸਤਰਾਂ ਦੀ ਸ਼ਕਤੀ, ਸ਼ਬਦ ਦੀ ਸ਼ਕਤੀ ਨਾਲ ਵੇਖੋ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜਦੋਂ ਨਾਦਰ ਸ਼ਾਹ ਦਰਾਨੀ ਅਬਦਾਲੀ ਚੜ੍ਹ ਕੇ ਆਉਂਦੇ ਰਹੇ ਤੇ ਇੱਥੋਂ ਦੇ ਲੋਕਾਂ ਦੀ ਇੱਜ਼ਤ ਆਬਰੂ ਖਤਰੇ ਵਿੱਚ ਪੈ ਗਈ, ਇੱਕੋ ਸਮੇਂ 13,000 ਲੜਕੀਆਂ ਸਿੰਘਾਂ ਨੇ ਸ਼ਬਦ ਦੀ ਸ਼ਕਤੀ ਤੇ ਸ਼ਸਤਰਾਂ ਦੀ ਸ਼ਕਤੀ ਨਾਲ ਅਬਦਾਲੀ ਤੋਂ ਛਡਾਈਆਂ ਸਨ। ਹਰੀ ਸਿੰਘ ਨਲੂਏ ਵਰਗੇ ਜਰਨੈਲ ਜਿਨ੍ਹਾਂ ਨੇ ਦਰਾ ਖੈਬਰ ਉੱਥੋਂ ਆਉਣ ਵਾਲੇ ਹਮਲਾਵਰਾਂ ਦੇ ਮੂੰਹ ਭੰਨ ਕੇ ਰੱਖ ਦਿੱਤੇ। ਇਸੇ ਕਰਕੇ ਇਤਿਹਾਸਕਾਰ ਸਾਖੀ ਭਰਦੇ ਨੇ ਕਿ ਸਤਿਗੁਰੂ ਸਾਹਿਬ ਜੀ ਦੇ ਇਸ ਦਿੱਤੇ ਹੋਏ ਉਪਦੇਸ਼ ਮੁਤਾਬਕ ਗੁਰਸਿੱਖਾਂ ਨੇ ਜਰਵਾਣਿਆਂ ਦੇ ਮੂੰਹ ਭੰਨ ਕੇ ਰੱਖ ਦਿੱਤੇ। ਅਫਗਾਨ ਮਾਏ ਜਬ ਕੇ ਬੱਚੇ ਕੋ ਸੁਲਾਤੀ ਹੈ, ਜਾਂ ਰੋਨੇ ਧੋਨੇ ਸੇ ਚੁੱਪ ਕਰਾਤੀ ਹੈ ਤੋ ਕਹਿਤੀ ਹੈ ਬੱਚਾ ਚੁੱਪ ਕਰ, ਹਰੀਆ ਬਿਆਮ ਦਾ। ਜਦੋਂ 13,000 ਲੜਕੀਆਂ ਸ਼ਬਦ ਦੀ ਤੇ ਸ਼ਸਤਰ ਦੀ ਸ਼ਕਤੀ ਧਾਰਨ ਕਰਨ ਵਾਲੇ ਗੁਰਸਿੱਖਾਂ ਨੇ ਜਰਵਾਣਿਆਂ ਤੋਂ ਛਡਾਈਆਂ ਤੇ ਉਦੋਂ ਵੀ ਇਤਿਹਾਸਕਾਰਾਂ ਨੇ ਸਾਖੀ ਭਰੀ ਹੈ, ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋ ਨੇ, ਤਬ ਪੈ ਭੀਤ ਹੋਈ ਅਰ ਕਾਂਪ ਉੱਠੀ ਜੋ ਮਾਨ ਮਤੀ ਤੁਰਕਾਨੀ ਸੀ, ਪੰਜਾਬ ਕੇ ਬੋਲੇ ਸ਼ਾਹਦ ਹੈ ਜਿਸਮੇ ਲਟਕ ਰਹੀ ਲੀਰੇ, ਉਸ ਭਾਗ ਰਹੇ ਦੁਰਾਨੀ ਕੀ ਪੁਸ਼ਾਕ ਜਹਾਂ ਉਲਝਾਨੀ ਸੀ। ਜੇ ਅੰਗਰੇਜ਼ਾਂ ਦਾ ਸਮਾਂ ਆਇਆ ਤੇ ਇਹਨਾਂ ਸ਼ਸਤਰਾਂ ਦੇ ਨਾਲ ਸ਼ਬਦ ਦੀ ਸ਼ਕਤੀ ਦੇ ਨਾਲ ਗੁਰੂ ਕੇ ਸਿੱਖਾਂ ਨੇ ਅੰਗਰੇਜ਼ਾਂ ਦਾ ਵੀ ਮੁਕਾਬਲਾ ਕੀਤਾ। ਸ਼ਾਹ ਮੁਹੰਮਦ ਨੇ ਤਾਂ ਇੱਥੇ ਤੱਕ ਵੀ ਲਿਖਿਆ, ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਮੇਵਾ ਸਿੰਘ ਮਾਖੇ ਖਾਂ ਹੋਏ ਸਿੱਧੇ ਹੱਲੇ, ਤਿੰਨ ਫਰੰਗੀ ਦੇ ਮੋੜ ਦਿੱਤੇ, ਸ਼ਾਮ ਸਿੰਘ ਅਟਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਦਿੱਤੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਪਰ ਅੱਜ ਬਦਕਿਸਮਤੀ ਹੈ ਕਿ ਭਾਰਤ ਦੀ ਸੰਸਕ੍ਰਿਤੀ ਸਤਿਗੁਰੂ ਸਾਹਿਬ ਜੀ ਦੇ ਇਹਨਾਂ ਸ਼ਸਤਰਾਂ ਨੂੰ ਸਮਝ ਨਹੀਂ ਸਕੀ। ਗੁਰੂ ਸਾਹਿਬ ਜੀ ਨੇ ਜੋ ਭਗਤੀ ਦੇ ਨਾਲ ਨਾਲ ਸ਼ਕਤੀ ਸੰਤ ਦੇ ਨਾਲ ਨਾਲ ਸਿਪਾਹੀ, ਰਾਜ ਯੋਗ, ਮੀਰ ਪੀਰ ਇਹ ਦੋਵੇਂ ਇੱਕ ਜਗ੍ਹਾ ਤੇ ਇਕੱਤਰ ਕਰਕੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਗੁਣ ਰੂਪਮਾਨ ਕੀਤੇ, ਉਹਦੇ ਵਿੱਚ ਸਮਾਜ ਦਾ ਵੀ ਭਲਾ, ਦੇਸ਼ ਦਾ ਵੀ ਭਲਾ ਤੇ ਧਰਮ ਦੀ ਰਾਖੀ ਵੀ ਸ਼ਬਦ ਦੀ ਸ਼ਕਤੀ ਤੇ ਸ਼ਸਤਰਾਂ ਦੀ ਸ਼ਕਤੀ ਨਾਲ ਕੀਤੀ। ਇੰਨਾ ਸਮਾਂ ਨਹੀਂ ਕਿ ਦਾਸ ਹੁਣ ਬਹੁਤਾ ਵਿਸਤਾਰ ਵਿੱਚ ਜਾਵੇ। ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਫਿਰ ਇੱਕ ਵਾਰ ਬਹੁਤ ਬਹੁਤ ਵਧਾਈਆਂ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਜੋ ਮੁੱਖ ਵਾਕ ਹੈ ਉਸ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ।
ਇਹ ਪਾਵਨ ਗੁਰ ਸ਼ਬਦ ਚੌਥੇ ਗੁਰਦੇਵ ਦੀਨ ਦੁਨੀ ਦੇ ਥੰਮ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਵਿੱਚ, ਜੋ ਪਹਿਲੇ ਘਰ ਵਿੱਚ ਜਿਸ ਨੂੰ ਗਾਉਣ ਦੀ ਹਦਾਇਤ ਹੈ, ਸ਼ਬਦ ਦੇ ਚਾਰ ਪਦੇ ਨੇ ਤੇ ਇਹ ਪਾਵਨ ਗੁਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਤੇ ਸ਼ੋਭਨੀਕ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਸੰਖੇਪ ਦੇ ਵਿੱਚ ਮੰਗਲ ਹੈ। ਗਰੀਬ ਨਵਾਜ ਜੀ ਕਿਰਪਾ ਕਰਦੇ ਨੇ, ਪਰਮਾਤਮਾ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਤੇ ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਲਗਾਤਾਰ ਬਿਨਾਂ ਰੋਕ ਇੱਕ ਰਸ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ। ਉਹ ਸੱਤ ਸਰੂਪ ਹੈ, ਇਸ ਕਰਕੇ ਉਹਦੀ ਪ੍ਰਾਪਤੀ ਵੀ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਜਿੱਥੇ ਗਰੀਬ ਨਵਾਜ ਨੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਗੁਰੂ ਦੇ ਪਾਰੋਪਕਾਰਾਂ ਦਾ ਜ਼ਿਕਰ ਕੀਤਾ, ਪਰਮੇਸ਼ਰ ਦੇ ਰਤਨ ਰੂਪੀ ਨਾਮ ਦਾ ਜ਼ਿਕਰ ਕੀਤਾ, ਉੱਥੇ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਿਆ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਰੜਾਇਆ, ਬਿਨ ਨਾਮੈ ਜੀਵਨ ਬਿਰਥਾ ਰਹਾਉ। ਹੇ ਮੇਰੇ ਮਨ, ਤੂੰ ਸਦਾ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ ਜੋ ਸਾਰੇ ਪਦਾਰਥਾਂ ਦਾ ਦਾਤਾ ਹੈ, ਤੇ ਪੂਰਾ ਗੁਰੂ ਹੀ ਹਿਰਦੇ ਦੇ ਵਿੱਚ ਇਸ ਨਾਮ ਨੂੰ ਪੱਕਿਆਂ ਭਾਵ ਦ੍ਰਿੜ ਕਰਾਉਂਦਾ, ਨਾਮ ਤੋਂ ਬਿਨਾਂ ਜੀਵਨ ਵਿਅਰਥ ਚੱਲਿਆ ਜਾਂਦਾ। ਉੱਥੇ ਆਰੰਭਕ ਪੰਕਤੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਮੱਥੇ ਤੇ ਮੇਰੇ ਸਿਰ ਤੇ ਗੁਰੂ ਨੇ ਜਦੋਂ ਮਿਹਰ ਭਰਿਆ ਹੱਥ ਰੱਖਿਆ ਤੇ ਮੇਰੇ ਹਿਰਦੇ ਵਿੱਚ ਕੀਮਤੀ ਰਤਨ ਪਰਮੇਸ਼ਰ ਦਾ ਨਾਮ ਵਸ ਗਿਆ, ਕਿਉਂਕਿ ਸਭ ਤੋਂ ਕੀਮਤੀ ਰਤਨ ਪਰਮੇਸ਼ਰ ਦਾ ਨਾਮ ਹੈ ਤੇ ਇਹਦੀ ਪ੍ਰਾਪਤੀ ਵੀ ਗੁਰੂ ਦੇ ਦੁਆਰਾ ਹੀ ਹੁੰਦੀ ਹੈ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਦੀ ਦਾਤ ਦੇ ਦਿੱਤੀ, ਜਿੱਥੇ ਜਨਮਾਂ ਜਨਮਾਂ ਦੇ ਪਾਪਾਂ ਰੂਪੀ ਦੁੱਖ ਉਤਰ ਗਏ, ਉੱਥੇ ਪਾਪਾਂ ਦੇ ਕਾਰਨ ਜਿਹੜਾ ਕਰਜ਼ਾ ਚੜਿਆ ਸੀ ਉਹ ਵੀ ਗੁਰੂ ਨੇ ਨਾਮ ਦੇ ਦੁਆਰਾ ਸਾਡਾ ਰਿਨ ਸਾਡਾ ਜਿਹੜਾ ਕਰਜ਼ਾ ਸੀ ਉਹ ਉਤਾਰ ਦਿੱਤਾ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਇਸ ਲਈ ਹੇ ਮੇਰੇ ਮਨਾ, ਤੂੰ ਸਦਾ ਹੀ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ, ਕਿਉਂਕਿ ਪਰਮੇਸ਼ਰ ਸਾਰੇ ਪਦਾਰਥਾਂ ਦੀ ਬਖਸ਼ਿਸ਼ ਕਰਨ ਵਾਲਾ ਹੈ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਜਿਸ ਨਾਮ ਤੋਂ ਬਿਨਾਂ ਜੀਵਨ ਵਿਅਰਥ ਚੱਲਿਆ ਜਾਂਦਾ, ਐਸਾ ਨਾਮ ਪੂਰੇ ਗੁਰੂ ਨੇ ਹੀ ਹਿਰਦੇ ਵਿੱਚ ਪੱਕਾ ਕੀਤਾ ਭਾਵ ਦ੍ਰਿੜ ਕਰਵਾ ਦਿੱਤਾ। ਗੁਰੂ ਦਾ ਇਹ ਬਿਰਧ ਹੈ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹੋਮੈ ਰੋਗ। ਗਰੀਬ ਨਵਾਜ ਸਤਿਗੁਰੂ ਪੂਰਾ ਗੁਰੂ ਹਿਰਦੇ ਵਿੱਚ ਨਾਮ ਪੱਕਿਆਂ ਕਰ ਦਿੰਦਾ, ਵਿਸਾ ਦਿੰਦਾ, ਦ੍ਰਿੜ ਕਰਵਾ ਦਿੰਦਾ।
ਰਹਾਉ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਸਤਿਗੁਰਾਂ ਨੇ ਇੱਥੇ ਵਿਸ਼ਰਾਮ ਦਿੱਤਾ, ਠਹਿਰਾਓ ਰੁਕੋ। ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਗੁਰੂ ਤੋਂ ਬਿਨਾਂ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਸਦਾ ਮੂਰਖ ਹੀ ਬਣੇ ਰਹਿੰਦੇ ਨੇ, ਕਿਉਂਕਿ ਉਹ ਭਜਨ ਬੰਦਗੀ ਦੀ ਜਗ੍ਹਾ, ਪਰਉਪਕਾਰ ਦੀ ਜਗ੍ਹਾ ਨਿਤਾ ਪ੍ਰਤੀ ਮੋਹ ਮਾਇਆ ਦੇ ਵਿੱਚ ਹੀ ਫਸੇ ਹੋਣ ਕਰਕੇ ਇਵੇਂ ਉਹ ਮੂੜ ਭਾਵ ਮੂਰਖ ਬਣੇ ਰਹਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਉਹਨਾਂ ਨੇ ਕਦੇ ਵੀ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਭਾਵ ਗੁਰੂ ਦੇ ਚਰਨਾਂ ਦਾ ਓਟ ਆਸਰਾ ਨਹੀਂ ਲਿਆ, ਇਸ ਕਰਕੇ ਉਹਨਾਂ ਦਾ ਸਾਰਾ ਜਨਮ ਜਿਹੜਾ ਅਕਾਰਥ ਭਾਵ ਵਿਅਰਥ ਚਲਿਆ ਜਾਂਦਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਭਾਵ ਜਿਹੜੇ ਗੁਰੂ ਦੇ ਨਾਲ ਜੁੜ ਕੇ ਗੁਰੂ ਦਾ ਓਟ ਆਸਰਾ ਲੈਂਦੇ ਨੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਉਹ ਸਨਾਥ ਭਾਵ, ਸਨਾਥਾ ਦਾ ਅਰਥ ਹੈ ਨਾਥ ਵਾਲੇ, ਮਾਲਕ ਵਾਲੇ ਬਣ ਜਾਂਦੇ ਨੇ, ਉਹਨਾਂ ਨੂੰ ਫਿਰ ਕੋਈ ਅਨਾਥ ਨਹੀਂ ਕਹਿੰਦਾ, ਉਹ ਸਨਾਥ ਹੋ ਜਾਂਦੇ ਹਨ।
ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਰਜੋਈ ਕਰ ਰਹੇ ਨੇ, ਅਰਦਾਸ ਕਰ ਰਹੇ ਨੇ, ਹੇ ਪ੍ਰਭੂ, ਹੇ ਜਗਤ ਦੇ ਨਾਥ, ਹੇ ਮਾਲਕ, ਮੇਰੇ 'ਤੇ ਦਇਆ ਕਰ, ਮੈਨੂੰ ਆਪਣੇ ਜਿਹੜੇ ਦਾਸ ਨੇ ਉਹਨਾਂ ਦੇ ਦਾਸਾਂ ਦੇ ਵੀ ਦਾਸ ਬਣਾ ਲੈ। ਭਾਵ ਇੰਨੀ ਨਿਮਰਤਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਘਰ ਦੇ ਵਿੱਚ ਗਰੀਬੀ ਭਾਵ ਅੱਤ ਦੀ ਨਿਮਰਤਾ ਨੂੰ ਪਹਿਲ ਦਿੱਤੀ ਗਈ ਆ। ਬਾਬਾ ਪਹਿਨਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਇਸੇ ਲਈ ਛੇਵੇਂ ਜਾਮੇ ਵਿੱਚ ਦੱਸ ਦਿੱਤਾ ਵੀ ਇਸ ਗਰੀਬੀ ਭਾਵ ਨੂੰ, ਇਸ ਨਿਮਰਤਾ ਨੂੰ ਕਿਤੇ ਕਮਜ਼ੋਰੀ ਨਾ ਸਮਝਿਓ, ਹੁਣ ਬਹਾਦਰੀ ਦੀ ਹੱਦ ਵੀ ਵੇਖਿਓ। ਧੰਨ ਗੁਰੂ ਰਾਮਦਾਸ ਮਹਾਰਾਜ ਬੜੀ ਨਿਮਰਤਾ ਨਾਲ ਇਹ ਰਜੋਈ ਇਹ ਜੋਦੜੀ ਕਰ ਰਹੇ ਹਨ।
ਹਮ ਅੰਦੋਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਹੇ ਪ੍ਰਭੂ, ਅਸੀਂ ਜੀਵ ਮੋਹ ਮਾਇਆ ਦੇ ਕਾਰਨ ਅਗਿਆਨਤਾ ਵਿੱਚ ਫਸੇ ਹੋਏ ਹਾਂ, ਅਸੀਂ ਸੋਚ ਵਿਚਾਰ ਤੋਂ ਬਿਨਾਂ ਹਾਂ, ਗਿਆਨਹੀਣੇ ਹਾਂ, ਅੰਧਲੇਪਨ ਵਿੱਚ ਹਾਂ, ਕਿਉਂਕਿ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ ਜੇ ਖਸਮੁਖ ਉੱਥੇ ਜਾਏ। ਅੰਧੇ ਉਹ ਨਹੀਂ ਜਿਨ੍ਹਾਂ ਦੇ ਕੋਲ ਦੋ ਅੱਖਾਂ ਨਹੀਂ, ਅੰਧੇ ਅਸਲ ਵਿੱਚ ਉਹ ਨੇ ਜਿਹੜੇ ਦੋ ਅੱਖਾਂ ਦੇ ਬਾਵਜੂਦ ਵੀ ਹੋਰ ਕੁਝ ਤਾਂ ਬਹੁਤ ਵੇਖਦੇ ਨੇ, ਪਰ ਕਦੇ ਗੁਰੂ ਨੂੰ, ਪਰਮਾਤਮਾ ਨੂੰ ਵੇਖਣ ਦਾ ਯਤਨ ਹੀ ਨਹੀਂ ਕਰਦੇ। ਸਾਡੇ ਜੀਵਾਂ ਦੀ ਹਾਲਤ ਸਤਿਗੁਰੂ ਦੱਸ ਰਹੇ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਗਿਆਨ ਤੋਂ ਹੀਣੇ ਹਾਂ, ਅਸੀਂ ਬਿਨਾਂ ਵਿਚਾਰ ਹਾਂ, ਅਗਿਆਨਤਾ ਵਿੱਚ ਖਚਤ ਹਾਂ, ਅਸੀਂ ਤੁਹਾਡੇ ਦੱਸੇ ਹੋਏ ਪੰਥ ਤੇ ਮਾਰਗ ਤੇ ਕਿਵੇਂ ਚੱਲ ਸਕਦੇ ਹਾਂ।
ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਇਹ ਪ੍ਰਭੂ, ਸਾਨੂੰ ਅੰਧਲੇ ਅਗਿਆਨੀ ਜੀਵਾਂ ਨੂੰ ਤੁਸੀਂ ਕਿਰਪਾ ਕਰਕੇ ਆਪਣਾ ਪੱਲਾ ਦੇ ਦਿਓ, ਤਾਂ ਕਿ ਅਸੀਂ ਮਿਲ ਕੇ ਤੁਹਾਡੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਰਵਣ ਕਰੀਏ।
ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨਾ।
13ਵੀਂ ਪੌੜੀ ਤੇ ਉਸ ਤੋਂ ਪਹਿਲਾਂ ਦੋ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਹੀ ਹਨ। ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨਾ, ਜਿਹੜੇ ਸਵਾਸ ਸਵਾਸ ਪਰਮੇਸ਼ਰ ਦੀ ਅਰਾਧਨਾ ਕਰਦੇ ਨੇ, ਪ੍ਰਭੂ ਦੇ ਚਰਨ ਕਮਲਾਂ ਨਾਲ ਆਪਣਾ ਚਿੱਤ ਜੋੜਦੇ ਹਨ।
ਨਹਿ ਬਿਸਰੰਤ ਨਾਮ ਅਚੁੱਤ, ਨਾਨਕ ਆਸ ਪੂਰਨ ਪਰਮੇਸ਼ੁਰ।
ਜਿਹੜੇ ਕਦੇ ਵੀ ਅਵਿਨਾਸ਼ੀ ਪ੍ਰਭੂ ਨੂੰ ਵਿਸਾਰਦੇ ਨਹੀਂ, ਹੇ ਨਾਨਕ, ਉਹਨਾਂ ਦੀ ਆਸਾ ਸਦਾ ਪਰਮੇਸ਼ੁਰ ਪੂਰੀ ਕਰਦਾ ਹੈ। ਏਕ ਉੱਪਰ ਜੇ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਜੇ ਮਨ ਚਿਤ ਆਸ ਰੱਖੈ ਹਰ ਉੱਪਰ, ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨੇਫਲ ਆਸ ਸਾ ਬਿਰਥੀ ਜਾਈ। ਜਿਨ੍ਹਾਂ ਦੀ ਇੱਕ ਉੱਪਰ ਆਸ ਹੈ ਪ੍ਰਭੂ ਉਹਨਾਂ ਦੀ ਆਸ ਪੂਰੀ ਕਰਦਾ।
ਸੀਤੜਾ ਮਨ ਮਜਾਹੇ ਪਲਕ ਨਾ ਥੀਵੈ ਬਾਹਰਾ,
ਜਿਨ੍ਹਾਂ ਦਾ ਮਨ ਪਰਮੇਸ਼ਰ ਨਾਲ ਜੁੜ ਜਾਂਦਾ ਸੀਤਾ ਜਾਂਦਾ ਨਾ, ਉਹਨਾਂ ਦੇ ਫਿਰ ਹਿਰਦੇ ਵਿੱਚ ਮਨ ਵਿੱਚ ਪਰਮਾਤਮਾ ਵਸ ਜਾਂਦਾ ਤੇ ਇੱਕ ਪਲਕ ਨਿਮਖ ਜਿੰਨਾ ਸਮਾਂ ਵੀ ਉਹਨਾਂ ਤੋਂ ਦੂਰ ਨਹੀਂ ਹੁੰਦਾ।
ਨਾਨਕ ਆਸੜੀ ਨਿਭਾਹੇ ਸਦਾ ਪੇਖੰਦੋ ਸੱਚ ਤਣੀ,
ਤੇ ਨਾਨਕ ਉਹਨਾਂ ਦੀ ਆਸ ਪ੍ਰਭੂ ਪੂਰੀ ਕਰਦਾ ਤੇ ਸਦਾ ਉਹਨਾਂ ਦੀ ਪ੍ਰਤਪਾਲਣਾ। ਪੇਖੰਦੋ ਦਾ ਅਰਥ ਹੈ ਉਹਨਾਂ ਨੂੰ ਵੇਖਦਾ ਭਾਵ ਦੇਖਭਾਲ ਕਰਦਾ, ਉਹਨਾਂ ਦੀ ਸਦਾ ਉਹ ਪ੍ਰਤਪਾਲਣਾ ਕਰਦਾ ਹੈ।
ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ।
ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਪਾਵਨ ਪੌੜੀ ਵਿੱਚ ਇਹ ਜੋਦਰੀ ਕਰਦੇ ਨੇ, ਹੇ ਪ੍ਰਭੂ ਆਸਾਵੰਤੀ, ਮੈਂ ਨਿਮਾਣੀ ਜੀਵ ਆਤਮਾ ਇਹ ਆਸ ਰੱਖਣ ਵਾਲੀ ਤੇਰੇ ਅੱਗੇ ਇਹ ਜੋਦੜੀ ਹੈ ਕਿ ਤੁਸੀਂ ਸਾਡੀ ਆਸ ਪੂਰੀ ਕਰੋ।
ਮਿਲ ਗੋਪਾਲ ਗੋਬਿੰਦ ਨਾ ਕਬਹੂੰ ਚੂਰੀਐ,
ਇਹ ਧਰਤੀ ਦੇ ਮਾਲਕ ਧਰਤੀ ਦੇ ਜੀਵਾਂ ਦੇ ਆਸਰੇ ਪ੍ਰਭੂ ਤੁਸੀਂ ਮਿਲੋ ਤਾਂ ਕਿ ਸਾਡੇ ਤੌਖਲੇ ਇਹ ਝੂਰਾਪਣ ਜਿਹੜਾ ਹੈ ਕਿ ਅਸੀਂ ਕਦੇ ਝੂਰੀਏ, ਇਹ ਅਵਸਥਾ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਵੇ, ਸਾਨੂੰ ਕਦੇ ਝੂਰਨਾ ਨਾ ਪਵੇ, ਤੌਖਲੇ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣ।
ਦੇਹੋ ਦਰਸ ਮਨ ਚਾਓ ਲਹਿ ਜਾਹੇ ਵੇ ਸੂਰੀਐ,
ਸਾਡੇ ਮਨ ਵਿੱਚ ਇੱਕ ਚਾਹ ਹੈ ਤਾਂ ਗਿਆ ਕਿ ਤੁਸੀਂ ਆਪਣਾ ਦਰਸ਼ਨ ਦਿਓ ਤਾਂ ਕਿ ਸਾਡੇ ਸਾਰੇ ਵਸੂਰੇ ਜਿਹੜੇ ਝੋਰੇ ਨੇ ਉਹ ਖਤਮ ਹੋ ਜਾਣ।
ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ,
ਹੇ ਪ੍ਰਭੂ ਤੁਹਾਡੇ ਨਾਮ ਰੂਪੀ ਸ਼ਬਦ ਰੂਪੀ ਚਰਨਾਂ ਦੀ ਧੂੜੀ ਨਾਲ ਸਾਡਾ ਇਹ ਸਰੀਰ ਜੀਵਨ ਜਿਹੜਾ ਹੈ ਉਹ ਪਵਿੱਤਰ ਹੁੰਦਾ ਹੈ।
ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਐ,
ਹੇ ਸਦਾ ਹਾਜ਼ਰ ਨਾਜ਼ਰ, ਹੇ ਪਾਰ ਬ੍ਰਹਮ ਗੁਰਦੇਵ ਪ੍ਰਭੂ, ਸਾਨੂੰ ਸਦਾ ਆਪਣੀ ਹਜ਼ੂਰੀ ਦੇ ਵਿੱਚ ਰੱਖ, ਆਪਣੇ ਨਾਲ ਜੋੜ ਕੇ ਰੱਖ, ਇਸੇ ਲਈ ਸਾਡੀ ਆਸ ਪੂਰੀ ਹੋਵੇਗੀ, ਕਿਉਂਕਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਸਾਡੀ ਆਸ ਵੀ ਇਹ ਆ ਕਿ ਅਸੀਂ ਤੁਹਾਡੀ ਬੰਦਗੀ ਕਰਦੇ ਰਹੀਏ, ਤੁਹਾਡੇ ਸਿਮਰਨ ਵਿੱਚ ਜੁੜੇ ਰਹੀਏ। ਪਾਵਨ ਗੁਰ ਸ਼ਬਦ ਦੀ ਵਿਚਾਰ, ਮੁੱਖ ਵਾਕ ਦੀ ਵਿਚਾਰ ਅਤੇ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮੀਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਓ ਸਮਾਪਤੀ ਵਾਲੀਆਂ ਪੰਕਤੀਆਂ ਇੱਕ ਵਾਰ ਫਿਰ ਸਰਵਣ ਕਰੀਏ।
ਹੋਏ ਪਵਿੱਤਰ ਸਰੀਰ ਚਰਨਾ ਧੂਰੀਐ, ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।